Thank you. ਦਮ ਵੀ ਦੂਜਾ ਕੁਛ ਨਹੀਂ ਪਤਾ ਲੱਗਦਾ ਬਾਹਰੋਂ, ਲੇਕਿਨ ਅੰਦਰ ਗੁੱਜੀ ਇੱਕ ਅਗਨੀ ਮਨਾਂ ਨੂੰ ਲੱਗੀ ਹੋਈ। ਉਹ ਹੰਸ ਹੇਤ ਕੋਪ ਲੋ ਵਿਚਾਰੇ ਨਦੀਆਂ ਅੱਗ ਕਾਮ ਕ੍ਰੋਧ ਲੋਭ, ਇਹ ਅੱਗ ਦੀਆਂ ਨਦੀਆਂ, ਇਹਨਾਂ ਵਿੱਚ ਭਵੈ ਦੱਜੇ ਨਾਨਕ ਤਰੀਏ ਕਰਮੀ। ਅੱਗ ਦੀ ਨਦੀ ਵੀ ਜਿਹੜਾ ਪੈਂਦਾ ਸੜੇਗਾ ਹੀ, ਬਸ ਸੜੇ। ਤਰਨ ਦਾ ਉਪਾ ਸਤਸੰਗ ਵਾਹਿਗੁਰੂ ਦਾ ਜਸ, ਇਹੀ ਠੰਡਾ ਜਲ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਫਰਮਾਇਆ, ਦੁਨੀਆ ਚਾਰ ਛੇ ਰੇਖਾਂ ਲੰਬਕਾਰ ਦੀ ਅੱਗ ਲੱਗ ਰਹੀ, ਸਤਸੰਗ ਠੰਡੇ ਜਲ ਦੀ, ਜਿਹਦੇ ਵਿੱਚ ਹਰੀ ਜਲ ਰੂਪੀ ਠੰਡਾ ਜਲ। ਇਹ ਨਦੀ ਵਗਦੀ ਹੈ, ਕੋਈ ਕੋਈ ਪ੍ਰਸ਼ਾਰਥੀ ਸੱਜਣ, ਉਦਮੀ ਸੱਜਣ ਆਪਣੇ ਕੰਮਾਂ ਕਾਰਾਂ ਧੰਦਿਆਂ ਵਿੱਚੋਂ ਸਮਾਂ ਕੱਢ ਕੇ ਹਿੰਮਤ ਕਰਕੇ ਆਪਣੀ ਬਿਰਤੀ ਨੂੰ ਹਜ਼ੂਰੀ ਵਿੱਚ ਸਤਸੰਗ ਵਿੱਚ ਬੈਠ ਕੇ ਹਰੀ ਜਸ ਵਿੱਚ ਜੋੜਦੇ, ਸ਼ਾਂਤ ਪ੍ਰਾਪਤ ਕਰਦੇ ਹਾਂ। ਸ਼ਾਂਤੀ ਔਰ ਦੁਨੀਆਂ ਦੇ ਤਖ਼ਤੇ ਤੇ ਕਲੇ ਕਲੇਸ਼ ਦਾ ਨਾਮ ਹੀ ਕਲਯੁਗ ਹੈ। ਇਸ ਦੀ ਨਿਵਿਰਤੀ ਦਾ ਉਪਾਅ ਗੁਰੂ ਬਾਬੇ ਨੇ ਸਾਨੂੰ ਇਹੀ ਕੁਛ ਦੱਸਿਆ, ਆਪ ਕਲੂ ਆਇਓ ਆਇਓ, ਇੱਕ ਨਾਮ ਬੋਗੋ ਬੋਗੋ, ਮਨ ਬੁੱਤ ਨਾਹੀ ਨਾਹੀ ਮਤ ਫਰਮ ਭੁੱਲੋ। ਕਲਯੁਗ ਦੇ ਗੁਰੂ ਜੀ ਨੇ ਹਰੀ ਕੀਰਤਨ ਹਰੀ ਨਾਮ ਸਿਮਰਨ ਇਹਦੇ ਆਸਰੇ ਹੀ ਮਨ ਨੂੰ ਸ਼ਾਂਤ ਕਰਨ ਦਾ ਉਪਰਾਲਾ ਸਾਨੂੰ ਦੱਸਿਆ, ਸਹੀਓ ਫਰਮਾਨ ਕੀਤਾ। ਕੀਰਤਨ ਪਰ ਸਗਲੇ ਕੁਲ ਤਾਰੇ ਹਰ ਦਰਗਹਿ ਪਤਸ਼ਯ ਜਾਣੇ ਦਾ ਕਲੂ ਕਾਲ ਦੇ ਵਿੱਚ ਜਲਦੀ ਮਨ ਨੂੰ ਇਕਾਗਰ ਕਰਨ ਦਾ ਸਾਧਨ ਹਰੀ ਕੀਰਤਨ ਨਿਰਵਾਣ ਕੀਰਤਨ ਗਾਵੋ ਕਰਤੇ ਕਰਨਿਮੁਖ ਸਿਮਰਤ ਜਿਤਿ ਛੂਹਿਆ। ਮਨ ਦੀ ਇਕਾਗਰਤਾ ਜਿਤਨੀ ਜਲਦੀ ਹਰੀ ਕੀਰਤਨ ਵਿੱਚ ਹੁੰਦੀ ਹੈ ਹੋਰ ਕਿਸੇ ਸਾਧਨ ਵਿੱਚ ਜਿਤਨੀ ਜਲਦੀ ਮਨ ਦੀ ਇਕਾਗਰਤਾ ਹੁੰਦੀ ਨਹੀਂ। ਜਦੋਂ ਹਰੀ ਕੀਰਤਨ ਵਿੱਚ ਮਨ ਇਕਾਗਰ ਹੋਣ ਲੱਗ ਜਾਏ ਫਿਰ ਸਿਮਰਨ ਵਿੱਚ ਵੀ ਇਕਾਗਰ ਹੋਣ ਦਾ ਆਦੀ ਹੋ ਜਾਂਦਾ ਕਿਉਂਕਿ ਸੰਗੀਤ ਹੈ ਇਸਦੇ ਵਿੱਚ ਮਨ ਦਾ ਜਲਦੀ ਜੁੜਨ ਅਵਸ਼ ਹੀ ਹੋਇਆ ਕਰਦਾ। ਸੋਇਓ ਕੀਰਤਨ ਹਰੀ ਕੀਰਤਨ ਥਾਂ ਥਾਂ ਇਸਦੀ ਗੁਰੂ ਬਾਬਾ ਜੀ ਨੇ ਮਹਿਮਾ ਗ੍ਰਹਿਣ ਕੀਤੀ। ਇੱਕ ਸਮੇਂ ਰਾਮਦਾਸ ਸਰੋਵਰ ਦੇ ਕਿਨਾਰੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜਿਉਂ ਸਿੱਖਾਂ ਦੇ ਵਿੱਚ ਪਰਿਵਾਰਿਤ ਹੋਏ ਬੈਠੇ ਹਨ ਜਿਵੇਂ ਚੰਦਰਮਾ ਨੂੰ ਪਰਿਵਾਰ ਲੱਗਿਆ ਭਗਤ ਦੇ ਮੁਖੀ ਮੁਖੀ ਬ੍ਰਹਮ ਗਿਆਨੀ ਸਿੱਖ ਬਾਬਾ ਬੁੱਢਾ ਜੇਠਾ ਪੁਰਾਣਾ ਹਾਲ ਦੇ ਵਿੱਚ ਬੈਠੇ ਉਹਨਾਂ ਪ੍ਰਾਰਥਨਾ ਕੀਤੀ ਪ੍ਰਭੂ ਦੁਨੀਆਂ ਦੇ ਵਿੱਚ ਅਨੇਕ ਸਾਧਨ ਪ੍ਰਚਲਿਤ ਹਨ ਮਨ ਨੂੰ ਸ਼ਾਂਤ ਇਕਾਗਰ ਕਰਨ ਦਾ ਸੌਖਾ ਉਪਾਅ ਦੁਨੀਆਂ ਵਿੱਚ ਕਿਹੜਾ ਕਿਉਂਕਿ ਖਿੰਡਿਆ ਔਰ ਮਹਿਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੋਇਆ ਕਰ ਇਕਾਗਰ ਮਨ ਸੁਖੀ ਔਰ ਸ਼ਾਂਤ ਹੁੰਦਾ ਉਸ ਤੋਂ ਵੀ ਜ਼ਿਆਦਾ ਦੁੱਧ ਮਨ ਜ਼ਿਆਦਾ ਸੁਖੀ ਔਰ ਸ਼ਾਂਤ ਹੁੰਦਾ ਆਖਰੀ ਸਟੇਜ ਮਨ ਦੀ ਅਮਨ ਹੋ ਜਾਣਾ ਅਮਨ ਹੋਇਆ ਮਨ ਮੁਕਤਾ ਦਾਤਾ ਹੋ ਜਾਂਦਾ ਅਤੇ ਮਨ ਨੂੰ ਇਕਾਗਰ ਕਰਨਾ ਇਸ ਨੂੰ ਸ਼ਾਂਤ ਕਰਨ ਦਾ ਸਭ ਤੋਂ ਸੌਖਾ ਉਪਾਅ ਕਿਹੜਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦਾ ਬਚਨ ਸੁਣ ਕੇ ਸਨਮਾਨ ਕੀਤਾ ਦੁਨੀਆਂ ਵਿੱਚ ਹੋਰ ਸਾਧਨ ਪ੍ਰਚਲਿਤ ਹਨ ਭਾਵੇਂ ਬੇਅਰਥ ਨੇ ਲੇਕਿਨ ਮਨ ਨੂੰ ਜਲਦੀ ਟਿਕਾਉਣ ਦਾ ਸਾਧਨ ਹਰੀ ਕੀਰਤਨ ਹੀ ਹੈ। ਇਉਂ ਫਰਮਾਉਂਦੇ ਹਨ ਹਰ ਕੀਰਤ ਸਾਧ ਸੰਗਤ ਹੈ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕ ਹਰ ਪ੍ਰਿਓ ਸਵਾਮੀ ਕੇ ਦੁਆਰੇ ਬੀਜੈ ਬੁੱਧ ਵਿਵੇਕਾ ਮੁਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤੜ ਤੀਰ ਸਭ ਧਰਤੀ ਪਰਮਿਓ ਦੁਬਦਾ ਛੁਟਕੇ ਨਾਹੀ ਮਨ ਕਾਮਨਾ ਤੀਰਥ ਜੈ ਵਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨ ਉਤਰੇ ਦੇਵਤ ਜੇ ਲਖ ਜਤਨ ਕਰਾਏ। ਅੱਛਾ ਪੂਜਾ ਬੰਦਨ ਡੰਡੋਤ ਖਟਕਰ ਮਾਰਤ ਹੈ ਮਹੋ ਕਰਤ ਬੰਧਨ ਮੈਂ ਭਰੇ ਨੈ ਮਿਲੀਏ ਹੈ ਜੂਤਾ। ਯੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਕਰ ਰਹਿਆ ਬੜੀ ਆਰਜਾ ਫਿਰ ਫਿਰ ਜਨਮੇ ਅਸਿਓ ਸੰਗ ਨਗਰ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੁਹਨੀ ਚੰਦਨ ਚੁਆ ਨਰਕ ਦੂਰ ਕਰ ਦੁਆਰਾ ਅਖੀਰ ਫਰਮਾਉਂਦੇ ਹਨ ਹਰ ਕੀਰਤ ਸਾਧ ਸੰਗਤ ਸਿਰ ਕਰਮਨ ਕੇ ਕਰਮਾ ਕਉ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈ। ਪਿੱਛੇ ਸਾਧਨ ਦੱਸੇ ਭਾਵੇਂ ਬਿਲਕੁਲ ਵਿਅਰਥ ਨੇ ਪਰ ਸਾਰਿਆਂ ਤੋਂ ਸਿਰੇ ਦਾ ਸਾਧਨ ਮਨ ਦੀ ਇਕਾਗਰਤਾ ਨੂੰ ਜਲਦੀ ਕਰਨ ਦਾ ਸਾਧਨ ਹਰੀ ਕੀਰਤਨ ਹਰ ਕੀਰਤ ਸਾਧ ਸੰਗਤ ਸਿਰ ਕਰਮਨ ਕੇ ਕਰਮਾ ਤੁਰਤ ਫਲ ਰੂਪ ਹੈ ਕੋਈ ਸਾਧਨ ਸਮਾਂ ਪਾ ਕੇ ਫਲ ਦਿੰਦਾ ਦਾਨ ਕਰਦਾ ਸਮਾਂ ਪਾ ਕੇ ਫਲ ਮਿਲਦਾ ਹੈ ਪਰ ਹਰੀ ਕੀਰਤਨ ਦਾ ਤੁਰਤ ਫਲ ਮਿਲਦਾ ਨਕਦ ਫਲ ਮਿਲਦਾ ਮਨ ਇਕਾਗਰ ਹੋਣ ਦੀ ਦੇਰ ਹੈ ਉਸੀ ਵਕਤ ਮਨ ਨੂੰ ਠੰਡ ਤੇ ਸ਼ਾਂਤੀ ਮਿਲਦੀ ਹੈ ਨਕਦ ਫਲ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਕਉ ਨਾਨਕ ਤਿਸ ਪਇਓ ਪ੍ਰਾਪਤ ਇਸ ਪੁਰਬ ਲਿਖੇ ਕਰ ਮਿਲਦਾ ਉਹਨੂੰ ਜਿਹਨੂੰ ਕੋਈ ਪੂਰਵਲੇ ਕਰਮਾਂ ਦਾ ਪੁੰਨ ਕਰਮਾਂ ਦਾ ਫਲ ਫਲ ਦੇਣ ਨੂੰ ਸਨਮੁਖ ਹੋਵੇ ਆਪਣੀ ਦਿਸ਼ਾ ਇਸ ਸ਼ਬਦ ਦੇ ਅਖੀਰ ਵਿੱਚ ਫਰਮਾਉਂਦੇ ਹਨ ਤੇਰੋ ਸੇਵਕੇ ਉਹ ਰੰਗ ਮਾਤਾ ਰਿਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਸਾਰਿਆਂ ਸਾਧਨਾਂ ਨਾਲੋਂ ਮੁੱਖ ਸਾਧਨ ਦੱਸਿਆ ਥਾਂ ਥਾਂ ਐਸਾ ਫਰਮਾਨ ਕੀਤਾ। ਹਾਂਜੀ ਭਗਤ ਰਵਿਦਾਸ ਜੀ ਤਾਂ ਕਹਿੰਦੇ ਹਨ ਪ੍ਰਭੂ ਤੇਰੇ ਜਿਹੜੇ ਭਜਨ ਗਾਉਣੇ ਨੇ ਤੇਰਾ ਜੋ ਕੀਰਤਨ ਕਰਨਾ ਜਮਾਂ ਦੇ ਫਾਹੇ ਕੱਟਦਾ ਹੈ ਇਸ ਕਰਕੇ ਹੀ ਪ੍ਰੇਮ ਦੇ ਨਾਲ ਮੈਂ ਤੇਰੀ ਕੀਰਤਨ ਭਗਤੀ ਦੇ ਵਿੱਚ ਮਸਤ ਹੁੰਦਾ ਹਾਂ। ਕਹਿੰਦੇ ਹਨ ਤੁਮਰੇ ਭਜਨ ਕੱਟੇ ਜਮ ਫਾਸਾ ਭਗਤ ਹੇਤ ਗਾਵੇ ਰਵਿਦਾਸਾ ਇਸ ਕਰਕੇ ਵਾਹਿਗੁਰੂ ਦਾ ਕੀਰਤਨ ਜਮਾਂ ਦੇ ਫਾਹੇ ਕੱਟਦਾ ਹੈ ਧੁਰਤ ਸ਼ਾਂਤੀ ਰੂਪੀ ਫਲ ਦਿੰਦਾ ਹੈ ਅਤੇ ਆਓ ਸ਼ਾਸਨ ਕਲੂ ਫਲਦਾ ਜਮਾਨਾ ਹਰੀ ਕੀਰਤਨ ਉਹਨਾਂ ਯੁੱਗਾਂ ਦਾ ਧਰਮ ਹੈ ਕਲਮਹਿ ਕੀਰਤ ਹਰ ਨਾਮ ਯੁਗੋ ਯੁਗ ਆਪਣਾ ਧਰਮ ਹੈ ਸੋਧ ਦੇਖੋ ਵੇਦ ਇਸਦਾ ਰਾਜ ਖੁਸ਼ੀ ਦੇ ਅਸੂਲ ਚੱਲਦੇ ਹਨ ਕਲਯੁਗ ਦੇ ਵਿੱਚ ਹਰੀ ਕੀਰਤਨ ਸ੍ਰੀ ਸਿਮਰਨ ਦੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਹੋਰ ਜੰਗਲ ਵਿੱਚ ਬੈਠੇ ਹੋਏ ਸੀ, ਮਰਦਾਨਾ ਕੀਰਤਨ ਕਰ ਚੁੱਕਾ। ਤੋ ਸਾਹਮਣੇ ਕੀ ਦੇਖਦਾ ਹੈ? ਬੜੀ ਕਾਲੀ ਬੋਲੀ ਅੰਧੇਰੀ ਉੱਤੇ, ਇਹੋ ਜਿਹੀ ਕਾਲੀ ਬੋਲੀ ਅੰਧੇਰੀ ਜਿਸ ਦੇ ਵਿੱਚ ਦਰਖਤ ਉੱਠਦੇ ਪ੍ਰਤੀਤ ਹੁੰਦੇ ਹਨ। ਮਰਦਾਨਾ ਭੈਭੀਤ ਹੋਇਆ, ਅਰਜ ਕੀਤੀ ਗੁਰੂ ਚਰਨਾਂ ਵਿੱਚ ਗਰੀਬ ਨਿਵਾਸ, ਸਾਹਮਣੇ ਕਿਹੋ ਜਿਹੀ ਅੰਧੇਰੀ ਆ ਰਹੀ ਜਿਸ ਦੇ ਵਿੱਚ ਬੜੇ ਬੜੇ ਦਰਖਤ ਉੱਠਦੇ ਪ੍ਰਤੀਤ ਹੁੰਦੇ ਹਨ। ਐਸਾ ਨਾ ਹੋਵੇ ਕਿ ਤੇ ਸਾਨੂੰ ਉਡਾ ਕੇ ਲੈ ਜਾਣ। ਫਰਮਾਇਆ ਮਰਦਾਨਿਆ ਆਪਣੀ ਸੁਰਤ ਰਹਿਣ ਨਾਲ ਜੋੜ, ਖਾਲੀ ਮਨ ਵੇਲਾ ਮਨ ਸਫਲ ਕਲਪਨਾ ਕਰਦਾ। ਅਗਰ ਇਹ ਸ਼ਬਦ ਵੀ ਜੁੜਿਆ ਹੋਵੇ ਸਾਰੀਆਂ ਕਲਪਨਾਵਾਂ ਖਤਮ ਹੋ ਜਾਂਦੀਆਂ। ਮਰਦਾਨੇ ਨੇਤਰ ਮੀਟ ਕੇ ਸਿਮਰਨ ਵਿੱਚ ਬਿਰਤੀ ਲਗਾ ਦਿੱਤੀ, ਅੰਧੇਰੀ ਲੰਘ ਜਾਂਦੀ ਹੈ। ਉਸ ਤੋਂ ਬਾਅਦ ਆਸਮਾਨ ਵਿੱਚੋਂ ਬੜੇ ਬੜੇ ਗੜੇ ਵਰਨੇ ਸ਼ੁਰੂ ਹੋ ਜਾਂਦੇ, ਵੱਡੇ ਵੱਡੇ ਗੜੇ। ਫਿਰ ਮਰਦਾਨਾ ਡਰਿਆ, ਸੱਚੇ ਪਾਤਸ਼ਾਹ ਇੱਕ ਬਲਾ ਤੋਂ ਬਚੇ, ਦੂਜੀ ਸਿਰ ਦਿੱਤੇ ਕਿੱਡੇ ਕਿੱਡੇ ਗੜੇ ਵਰਦੇ, ਇੱਕ ਸਿਰ ਵਿੱਚ ਲੱਗ ਗਿਆ ਪ੍ਰਾਣ ਖਤਮ ਹੋ ਜਾਣਗੇ। ਸੋ ਇੱਥੇ ਰੋਹੀ ਦਾ ਮਾਮਲਾ, ਕਿਸੇ ਨੇ ਕੱਪੜੇ ਵੀ ਨਹੀਂ ਪਾਉਣਾ। ਗੁਰੂ ਜੀ ਕਹਿੰਦੇ ਤੇਰੇ ਸਿਰ ਤੇ ਵੱਡੇ ਦਾ ਹੱਥ ਹੈ, ਡਰਨਾ, ਦੇਖ ਵਾਹਿਗੁਰੂ ਦੇ ਰੰਗ ਉਹ ਗੜੇ ਵੀ ਹਟ ਜਾਂਦੇ ਹਨ। ਕਿ ਤੈਨੂੰ ਕੀ ਦੇਖਦਾ ਸਾਹਮਣੇ? ਇੱਕ ਸੁਨਹਿਰੀ ਕੇਸ਼, ਅੱਗ ਅੰਗ ਅੱਖਾਂ ਚਮਕਦੀਆਂ, ਅੱਖ ਵਿੱਚ ਅੱਗ, ਜ਼ਬਾਨ ਮੂੰਹ ਵੱਡੀ ਮਾਰ ਮਾਰ ਕਰਦਾ ਚਲਾ ਹੈ, ਮਾਨੋ ਮੂੰਹ ਵਿੱਚ ਪਾ ਜਾਏਗਾ। ਉਸਨੂੰ ਦੇਖ ਕੇ ਤਾਂ ਮਰਦਾਨਾ ਬਹੁਤ ਹੀ ਡਰਿਆ। ਗਰੀਬ ਨਵਾਜ ਦੇਖੋ, ਸਾਹਮਣੇ ਕਮਨੀ ਭੂਤ ਹੈ, ਕਮਨੀ ਪ੍ਰੇਤ ਹੈ, ਕਿਵੇਂ ਮੂੰਹ ਵੱਡੀ ਚਲਾ ਆ ਰਿਹਾ, ਮਾਨੋ ਵੀ ਸਾਰਿਆਂ ਨੂੰ ਮੂੰਹ ਵਿੱਚ ਪਾ ਜਾਏਗਾ। ਗੁਰੂ ਜੀ ਫਰਮਾਉਂਦੇ ਨੇ ਪ੍ਰੇਤ ਕੋਈ ਨਹੀਂ, ਜਿਸਦੀ ਭੂਤ ਬਿਰਤੀ ਪ੍ਰਧਾਨ ਹੈ ਉਸਨੂੰ ਭੂਤ ਕਹਿੰਦੇ ਹਨ, ਜਿਸਦੀ ਪ੍ਰੇਤ ਬਿਰਤੀ ਪ੍ਰਧਾਨ ਹੈ ਉਸਨੂੰ ਮਨੁੱਖਾਂ ਦੇ ਵਿੱਚ ਹੀ ਪ੍ਰੇਤ ਦਾ ਦਰਜਾ ਮਿਲਦਾ ਹੈ, ਜਿਸਦੀ ਪਸ਼ੂ ਬਿਰਤੀ ਪ੍ਰਧਾਨ ਹੈ ਮਨੁੱਖਾਂ ਵਿੱਚ ਉਸਨੂੰ ਪਸ਼ੂ ਕਹਿੰਦੇ ਹਨ, ਜਿਸਦੀ ਦੇਵ ਬਿਰਤੀ ਪ੍ਰਧਾਨ ਹੈ ਉਸਨੂੰ ਦੇਵਤਾ ਕਿਹਾ ਜਾਂਦਾ ਮਨੁੱਖਾਂ ਦੇ ਵਿੱਚ ਹੀ, ਅਤੇ ਭੂਤਾਂ ਨੂੰ ਮਨੁੱਖ ਕਹਿੰਦੇ ਹਨ। ਇਹੋ ਜਿਹੇ ਵਸਦੇ ਨੇ ਭੂਤ, ਤਾਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਪਰਮੇਸ਼ਰ ਦੀ ਬੰਦਗੀ ਤਰਸ਼ਣ, ਜਿਹਨਾਂ ਲੋਕਾਂ ਦੀ ਭੂਤ ਬਿਰਤੀ ਪ੍ਰਧਾਨ ਹੈ ਉਹਨਾਂ ਨੂੰ ਭੂਤ ਕਿਹਾ ਜਾਂਦਾ ਹੈ। ਦੂਸਰੇ ਪਾਸੇ ਜਿਹਨਾਂ ਅੱਖਰਾਂ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਧੁਨੀ ਉੱਠਦੀ ਰਹਿੰਦੀ ਹੈ, ਭਜਨ ਬਾਣੀ ਪ੍ਰਭੂ ਪਿਆਰਿਆਂ ਦੇ ਚਰਨਾਂ ਦੇ ਧੂਣ ਕਰਕੇ ਚਿੱਕੜ ਹੋਇਆ ਜਾਂਦਾ, ਉਹ ਘਰ ਵੈਕੁੰਠ ਰੂਪ ਹੋਇਆ ਕਰਦਾ। ਤਾਂ ਤੇ ਗੁਰੂ ਜੀ ਕਹਿੰਦੇ ਮਰਦਾਨਿਆ ਡਰਨਾ, ਘਬਰਾਉਣਾ ਕਿਸਨੇ ਨੂੰ, ਜਿਹਨੂੰ ਮਰਦਾਨਾ ਭੂਤ ਜਾਣ ਕੇ ਡਰਦਾ ਸੀ, ਸਾਹਮਣੇ ਆਉਂਦਾ ਅਸ਼ਟਾਂਗ ਦੰਡਵਤ ਕਰਦਾ ਗੁਰੂ ਬਾਬਾ, ਲੰਮਾ ਪੈ ਕੇ ਅੱਠੇ ਅੰਗ ਲਾ ਕੇ ਜ਼ਮੀਨ ਤੇ, ਸਰੀਰ ਕਰਕੇ ਮਨ ਕਰਕੇ ਬਾਣੀ ਕਰਕੇ, ਜਨੌਤ ਨਾਨਕ ਵਾਰ ਸਰਬ ਕਲਾ ਸਮਰਤ ਵਰੁਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਨਮਸਕਾਰ ਕੀਤੀ ਗਲ ਚ ਪੱਲਾ ਪਾ ਕੇ ਖੜਾ ਹੋ। ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ, ਕਿਵੇਂ ਆਏ? ਉਸਨੇ ਅੱਜ ਕੀਤੀ ਗਰੀਬ ਨਵਾਜ, ਆਪ ਇਹ ਯੁੱਗ ਦੇ ਤਾਰਕ, ਮੈਂ ਇਹ ਯੁੱਗ ਦਾ ਰਾਜਾ ਹਾਂ, ਕੱਲ ਯੁੱਗ ਪਹਿਲੀਆਂ ਦੋ ਸ਼ਰਾਰਤਾਂ ਮੇਰੇ ਵੱਲੋਂ ਬੜੀ ਕਾਲੀ ਗੋਲੀ ਅੰਧੇਰੀ ਔਰ ਸੁੱਕੇ ਸਮਾਨੀ ਗੜੇ ਵਰ ਨੇ, ਆਪ ਨੂੰ ਡਰਾਉਣ ਵਾਸਤੇ ਪ੍ਰਾਪ ਅਚਲ ਸੁਮੇਰ ਅਖੀਰ ਮੈਂ ਆਪਣੀ ਸ਼ਰਨ ਆਇਆ, ਮੇਰੇ ਤੋਂ ਪਿੱਛੇ ਵਾਲੋ ਤਾਂ ਕਿ ਮੇਰਾ ਭਲਾ ਹੋ। ਜਿਵੇਂ ਫਰਮਾਇਆ ਸਾਨੂੰ ਸੇਵਾ ਦੀ ਕੋਈ ਲੋੜ ਨਹੀਂ, ਅਸੀਂ ਸੇਵਾ ਦੀ ਇੱਛਾ ਨਹੀਂ ਰੱਖਦੇ। ਉਸਨੇ ਅੱਜ ਕਿ ਠੀਕ ਹੈ ਗਰੀਬ ਨਵਾਜ, ਆਪਣੇ ਛੁੱਟੋ, ਆਪ ਨੂੰ ਦੇਹ ਧਾਰਨ ਦੀ ਵੀ ਇੱਛਾ ਨਹੀਂ ਸੀ, ਲੇਕਿਨ ਦੁਨੀਆਂ ਦੇ ਵਾਸਤੇ ਆਪਨੇ ਵਿਅਕਤੀ ਧਾਰਨ ਕੀਤੀ ਹੈ। ਜਿਵੇਂ ਹੋਰਨਾਂ ਤੋਂ ਹੋਰਨਾਂ ਦੇ ਭਲੇ ਵਾਸਤੇ ਸੇਵਾ ਲੈਂਦੇ ਹੋ, ਮੈਥੋਂ ਵੀ ਕੁਛ ਸੇਵਾ ਲਓ ਤਾਂ ਕਿ ਮੇਰਾ ਵੀ ਕੁਛ ਭਲਾ ਹੋਵੇ। ਛੇਤੀ ਸੇਵਾ ਕਰੇਗਾ ਤੂੰ? ਉਸਨੇ ਅੱਜ ਕੀਤੀ ਗਰੀਬ ਨਵਾਜ, ਦੇਖੋ ਆਪ ਥਾਂ ਥਾਂ ਫਿਰ ਕੇ ਦੁਨੀਆਂ ਦਾ ਉਧਾਰ ਕਰਦੇ ਹੋ, ਜਿੱਥੇ ਆਪ ਪਹੁੰਚਿਆ ਕਰੋਗੇ ਆਪਦੇ ਪਹੁੰਚਣ ਤੋਂ ਪਹਿਲਾਂ ਹੀ ਬੜੇ ਬੜੇ ਕਈ ਮੰਜ਼ਲੇ ਹੀਰੇ ਲਾਲ ਦੁਆਰਾ ਜੜਤ ਮਕਾਨਾ ਤਿਆਰ ਕਰਦੇ ਆ। ਇਹੋ ਜਿਹੀ ਸੇਵਾ ਮੈਂ ਕਰਨ ਨੂੰ ਤਿਆਰ ਨਾ ਕਰ ਸਕਦਾ, ਇਹ ਸਭ ਮਾਇਆ ਮੇਰੇ ਅਧੀਨ। ਇਹ ਬਚਨ ਸੁਣ ਕੇ ਗੁਰੂ ਜੀ ਨੇ ਦੱਸਿਆ ਵੀ ਇਹ ਵਸਤਾਂ ਮਨ ਨੂੰ ਸ਼ਾਂਤ ਕਰਨ ਵਾਲੀ, ਮਨ ਨੂੰ ਸ਼ਾਂਤ ਕਰਨ ਵਾਲਾ ਪ੍ਰਭੂ ਦਾ ਨਾਮ ਹੈ ਕੇਵਲ, ਸੋ ਸਾਨੂੰ ਇਹਨਾਂ ਵਸਤਾਂ ਦੀ ਇੱਛਾ ਨਹੀਂ ਹੈ। ਸ੍ਰੀ ਰਾਗ ਇੱਕ ਸ਼ਬਦ ਉਚਾਰਨ ਕੀਤਾ, ਉਹਦੇ ਵਿੱਚ ਪਹਿਲੀ ਪੌੜੀ ਦੇ ਉਸਨੂੰ ਇਉਂ ਜਵਾਬ ਦਿੰਦੇ ਹਨ, ਸਤਿ ਸ਼੍ਰੀ ਅਕਾਲ। ਬਲ ਬਲ ਉਪਰੈ ਹਰੀ ਬਾਈ ਗੋਬਿੰਦ ਨਾਮ ਮਤ ਵੀਸਦਾ। ਮਰਨ ਵੇਲੇ ਜੀ ਦੀ ਵਾਸ਼ਨਾ ਜੀ ਦਾ ਸਿਆਲ ਮਾਇਆ ਧਨ ਦੌਲਤ ਵਿੱਚ ਰਹਿ ਗਿਆ, ਉਹਨੂੰ ਸਭ ਬਣਨਾ ਪਏਗਾ, ਅਵਸ਼ੀ ਬਣਨਾ ਪਏਗਾ। ਲਾਜ਼ਮੀ ਹੈ, ਕੋਈ ਦੁਨੀਆਂ ਦੀ ਸ਼ਕਤੀ ਨਹੀਂ ਜਿਹੜੀ ਇਸ ਗੱਲ ਤੋਂ ਬਚਾ ਲਵੇ। ਕਦੇ ਕਹਿੰਦੇ ਭਾਈ ਪਰਮੇਸ਼ਰ ਦਾ ਭਜਨ ਨਹੀਂ ਵਿਸਰਨਾ ਚਾਹੀਦਾ ਕਿਸੇ ਵੇਲੇ, ਪਤਾ ਨਹੀਂ ਕਿਹਦੇ ਵੇਲੇ ਸਰੀਰ ਵਿੱਚੋਂ ਇਹ ਦਮ ਨਿਕਲ ਜਾਏ, ਫੂਕ ਨਿਕਲ ਜਾਏ। ਅੱਗੇ ਦੱਸਦੇ ਅੰਤਕਾਲ ਜੋ ਇਸਤਰੀ ਸਿੰਘ ਹੈ, ਐਸੀ ਚਿੰਤਾ ਮੈਂ ਜੋ ਮਰਾ ਵਿਸ਼ਵਾ ਜੋ ਬਲੋ। ਮਰਨ ਵੇਲੇ ਜੀ ਦਾ ਖਿਆਲ ਇਸਤਰੀ ਦਾ ਆਦਮੀ ਵਿੱਚ ਰਹਿ ਜਾਏ, ਉਹਨੂੰ ਕਹਿੰਦੇ ਨੇ ਵਿਸ਼ਵਾ ਜੋ ਨਹੀਂ ਮਿਲਦੀ ਹੈ। ਗਣਕਾ ਦਾ ਪ੍ਰਸ਼ਨ ਇੱਕ ਵਾਰੀ ਨਹੀਂ ਕਿੰਨੇ ਵਾਰੀ ਸੁਣਿਆ ਹੋਣਾ, ਉਸਦੇ ਜਨਮ ਦਾ ਹੇਤੂ ਇਹੀ ਕੁਛ। ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੋ ਮਰਾ ਸ਼ੁਕਰ ਜੋ ਬਲੋ। ਮਰਨ ਵੇਲੇ ਜੀ ਦਾ ਖਿਆਲ ਪੁੱਤਰਾਂ ਦੀਆਂ ਚ ਰਹੇ, ਉਹ ਸੂਰੀ ਬਣਦਾ ਬਾਰਾਂ ਬੱਚੇ ਹੁੰਦੇ ਨੇ। ਅੰਤਕਾਲ ਜੋ ਮੰਦਰ ਸਿਮਰਾ ਐਸੀ ਚਿੰਤਾ ਮੈਂ ਜੋ ਮਰਾ ਪ੍ਰੇਤ ਜੋ ਬਲੋਤਰ। ਮਰਨ ਵੇਲੇ ਜੀ ਦਾ ਖਿਆਲ ਮਕਾਨਾਂ ਚ ਰਹਿ ਜਾਏਗਾ, ਪ੍ਰੇਤ ਬਣ ਗਿਆ ਵਸ਼ੀ ਬਣੇਗਾ। ਫਿਰ ਅਖੀਰ ਦੱਸਦੇ ਅੰਤਕਾਲ ਨਾਰਾਇਣ ਸਿਮਰਾ ਐਸੀ ਚਿੰਤਾ ਮੈਂ ਜੋ ਮਰਾ ਬਦਲ ਤਰਲੋਚਨ ਤੇ ਨਰ ਮੁਕਤਾ ਪਿਤਾਂਬਰ ਵਾਂਗੇ ਹਿਰਦੇ। ਮਰਨ ਵੇਲੇ ਖਿਆਲ ਰਹਿ ਗਿਆ ਪਰਮੇਸ਼ਰ ਦੇ ਭਜਨ ਵਿੱਚ, ਪਰਮੇਸ਼ਰ ਵਿੱਚ ਉਹ ਸਿੱਧਾ ਬੈਕੁੰਠ ਧਾਮ ਨੂੰ ਸਚਖੰਡ ਨੂੰ ਜਾਂਦਾ ਹੈ। ਇਹ ਗੱਲ ਸੁਣ ਕੇ ਕਹਿੰਦਾ ਲਓ ਜੀ ਮਰਨ ਵੇਲੇ ਇੱਕ ਵਾਰੀ ਕਹਿ ਦਾਂਗੇ ਵਾਹ, ਹਰੇ ਰਾਮ ਕਰਦਾਂਗੇ। ਬਥੇਰੇ ਸੁਣਾਉਂਦੇ ਮਰਨ ਵੇਲੇ, ਕਿਸੇ ਨੂੰ ਕੋਈ ਗੀਤਾ ਸੁਣਾਉਂਦਾ, ਕਿਸੇ ਨੂੰ ਸੁਖਮੀ ਸਾਹਿਬ, ਤਾਂ ਦਿਲ ਨਹੀਂ ਲੱਗਦਾ ਹੁੰਦਾ ਸਾਹਿਬ। ਜਿੰਨੀ ਦੇਰ ਤੱਕ ਕਿਸੇ ਵਸਤੂ ਦਾ ਅਭਿਆਸ ਨਹੀਂ ਕੀਤਾ ਉਹਦੇ ਵਿੱਚ ਸਫਲਤਾ ਨਹੀਂ ਹੋਇਆ। ਤੇ ਉਸ ਗੱਲ ਦਾ ਜਵਾਬ ਦਿੰਦੇ ਹੋਏ ਭਾਈ ਸਾਹਿਬ ਭਾਈ ਗੁਰਦਾਸ ਇਉਂ ਕਹਿੰਦੇ ਹਨ,
ਰਾਮ ਨਾਮ
ਲੱਗ ਗਿਆ ਜਾਗ ਖੋਦੇ ਚਾਹੇ ਕਾਰਜ ਨਾ ਸ਼ੁੱਧ ਹੋਏ ਰੋਏ ਪਛਤਾਈ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅੰਥਾ ਉਦਮ ਜੈਤ ਪਦ ਵੀ ਨਾ ਪਾਈਏ। ਜੈਸੇ ਨਿਸੋ ਸੰਗਾਤੀ ਚਲ ਜਾਤ ਪਾਛੇ, ਹੋਰ ਭਏ ਭਾਰਵਾਨ ਚਲੇ ਕਟ ਜਾਈਏ। ਪੈਸੇ ਮਾਇਆ ਤੰਦ ਅੰਧ ਔਧ ਵਿਹਾਏ ਜਾਏ, ਅੰਤਕਾਲ ਕੈਸੇ ਹਰੀ ਨਾਮ ਲਿਓ ਲਾਈ। ਇਹ ਕਹਿਣ ਵਾਲਾ ਸੱਜਣ ਵਕਤ ਅਖੀਰ ਇੱਕ ਵਾਰੀ ਹਰੇ ਰਾਮ ਦਾ ਹੀ ਕਹਿ ਲਾਂਗੇ। ਕੁਛ ਆਪਣਾ ਨਾ। ਪਰ ਭਾਈ ਸਾਹਿਬ ਗੁਰਦਾਸ ਕਹਿੰਦੇ ਨੀ ਉਹ ਕਿਹਾ ਨੀ ਜਾਂਦਾ ਜਿਸ ਸ਼ਬਦ ਦਾ ਜਿਸ ਨਾਮ ਦਾ ਜ਼ਿੰਦਗੀ ਦੇ ਵਿੱਚ ਅਭਿਆਸ ਕੀਤਾ ਹੁੰਦਾ ਵਕਤ ਅਖੀਰ ਉਹੀ ਸੰਪੂਰਨ ਹੋਇਆ ਕਰਦਾ ਹੈ। ਕਹਿੰਦੇ ਨੇ ਇਹ ਕਿਵੇਂ ਨੀ ਚੇਤੇ ਆਉਂਦਾ, ਘਰ ਨੂੰ ਲੱਗ ਗਈ ਕਿਸੇ ਦਿਨ ਅੱਗ, ਉਹ ਚਾਹੁੰਦਾ ਹੁਣ ਧੂਹ ਪੱਟਾਂ, ਧੂਹ ਪੱਟ ਕੇ ਪਾਣੀ ਕੱਢਾਂ ਉਹਦੇ ਨਾਲ ਅੱਗ ਬੁਝਾਵਾਂ, ਭਲਾ ਦੱਸੋ ਇਹ ਕਾਰ ਹੀ ਠੀਕ ਹੋ ਜਾਏਗਾ। ਅੱਗ ਨੇ ਤਾਂ ਮੈਨੂੰ ਤਾਂ ਸਕਰੀਨਾਂ ਵਿੱਚ ਭਸਮ ਕਰ ਦੇਣਾ ਘਰ ਨੂੰ ਸਾਰੇ ਸਮਾਨ, ਪਹਿਲਾਂ ਧੂਹ ਪੱਟਿਆ ਹੁੰਦਾ ਫਿਰ ਉਸ ਪਾਣੀ ਨਾਲ ਅੱਗ ਬੁਝ ਜਾਂਦੀ। ਇਸੀ ਤਰ੍ਹਾਂ ਕਹਿੰਦੇ ਹਨ ਜੰਗ ਛਿੜ ਗਿਆ, ਸਾਹਮਣੇ ਖੜਾ ਹੈ ਦੁਸ਼ਮਣ, ਕੋਈ ਯੋਧਾ ਚਾਹੁੰਦਾ ਹੁਣ ਸ਼ਸਤਰ ਵਿਦਿਆ ਸਿੱਖ ਕੇ ਉਹ ਤੇ ਫਤਿਹ ਆਪ ਹੀ ਹਾਸਲ ਕਰੇ, ਇਹ ਕੈਸੇ ਹੋ ਜਾਏਗਾ। ਉਹ ਜਾਣਦਾ ਜਾਣਦਾ ਨੀ, ਪਹਿਲੇ ਪ੍ਰੈਕਟਿਸ ਕੀਤੀ ਹੋਵੇ, ਅਭਿਆਸ ਕੀਤਾ ਹੋਵੇ, ਫਿਰ ਜਾ ਕੇ ਉਸ ਨੂੰ ਸਫਲਤਾ ਹੁੰਦੀ। ਇਸੀ ਤਰ੍ਹਾਂ ਇਹ ਦ੍ਰਿਸ਼ਟਾਂਤ ਦੇ ਕੇ ਕਈ ਸਮਝਾਉਂਦੇ ਨੇ ਬਈ ਵਕਤ ਅਖੀਰ ਸਾਰੀ ਜ਼ਿੰਦਗੀ ਤਾਂ ਮੋਹ ਮਾਇਆ ਵਿੱਚ ਗੁਜ਼ਰ ਗਈ, ਸਾਰੀ ਜ਼ਿੰਦਗੀ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਕੀਤਾ, ਨਾਮ ਦਾ ਅਭਿਆਸ ਨਹੀਂ ਕੀਤਾ, ਸਿਮਰਨ ਵਿੱਚ ਕੀਤੀ ਜੋੜਨ ਦਾ ਮਸ਼ਕ ਨਹੀਂ ਕੀਤੀ, ਤੇ ਉਹ ਮਾਇਆ ਦੀ ਸਾਰੀ ਜ਼ਿੰਦਗੀ ਕਮਾਉਂਦਾ ਰਿਹਾ। ਵਕਤ ਅਖੀਰ ਉਹ ਜਿਹਨਾਂ ਦੇ ਵਾਸਤੇ ਕਮਾਇਆ ਉਹ ਵੀ ਦੁਸ਼ਮਣ ਬਣ ਕੇ ਸਿੱਖ ਤੇ ਬਾਕੀ ਖਿਆਲ ਕਿੱਥੋਂ ਜਾਊ ਆਪਣੇ ਆਪ ਵਿੱਚ। ਅੰਤਕਾਲ ਕੈਸੇ ਹਰੀ ਨਾਮ, ਕਿਉਂ ਵਕਤ ਅਖੀਰ ਹਰੀ ਨਾਮ ਨਾਲ ਗਿਣਤੀ ਲੱਗਣੀ ਨਹੀਂ, ਕਹਤੇ ਹੁਣੀ ਤੇ ਅਭਿਆਸ ਰੱਖ, ਰੋਜ਼ਾਨਾ ਪ੍ਰੈਕਟਿਸ ਕਰ, ਸਵੇਰ ਵੇਲੇ ਬਹਿ ਕੇ ਵੀ ਤੁਰਦੇ ਫਿਰਦੇ ਵੀ, ਗੱਲ ਤਾਂ ਸੌਖੀ ਹੈ, ਗਿਣਤੀ ਲਾਉਣੀ ਹੈ, ਤੁਈਆਂ ਨੀ ਤਾਪਣੀਆਂ, ਪੁੱਠਾ ਨੀ ਲੱਗਣਾ, ਜਮਤਾਰੇ ਨੀ ਕਰਨੇ, ਬੈਰੰਗ ਸਾਧਨ ਤਾਂ ਕੋਈ ਨੀ ਨਾ, ਗਿਣਤੀ ਨੂੰ ਸਿਮਰਨ ਵਿੱਚ ਹੀ ਜੋੜਨਾ, ਇਹੀ ਵੱਲ ਸਿੱਖਣਾ, ਤੁਰਦੇ ਫਿਰਦੇ ਵੀ ਕਰਦੇ ਕਿ ਪ੍ਰੈਕਟਿਸ ਕਰ, ਜਦੋਂ ਇਹ ਹੌਲੀ ਹੌਲੀ ਅਭਿਆਸ ਪੱਕ ਇੱਥੇ ਵੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਨਾਲ ਸਮਾਂ ਗੁਜ਼ਰੇਗਾ, ਵਕਤ ਅਸੀਂ ਆਸਾਨੀ ਨਾਲ ਇਹ ਸਰੀਰ ਛੱਡਣ ਨੂੰ ਇਉਂ ਤਿਆਗਣਾ ਸੌਖਾ ਹੋ ਜਾਏਗਾ, ਜਿਵੇਂ ਸੱਪ ਕੰਜ ਨੂੰ ਤਿਆਗਣ ਵੇਲੇ ਦੁੱਖ ਨਹੀਂ ਮਹਿਸੂਸ ਕਰਿਆ ਕਰਦਾ, ਮੋਹ ਮਮਤਾ ਟੁੱਟ ਜਾਂਦੀ ਹੈ, ਮੋਹ ਹੀ ਦੁੱਖ ਹੁੰਦਾ, ਜਿਸ ਵਸਤੂ ਵਿੱਚ ਮੋਹ ਹੈ ਉਹ ਦਰਖਿਆਲ ਜਾਂਦਾ, ਅਵਸ਼ ਖਿਆਲ ਜਾਂਦਾ, ਜੇ ਦਰਖਿਆਲ ਉਹ ਹਜੇ ਵਾਸ਼ਨਾ ਅਨੁਸਾਰ ਜਨਮ ਹੋ ਜਾਣਾ ਹੋਇਆ। ਅਤੇ ਉਹ ਦੱਸਦੇ ਹਨ ਜੀਵ ਆਤਮਾ ਹੈ ਤਾਂ ਪਰਮਾਤਮਾ ਦਾ ਹੀ ਪੁੱਤਰ, ਅਸੀਂ ਹਾਂ ਤਾਂ ਆਤਮ ਸ਼ਹਿਜ਼ਾਦੇ ਹੀ, ਲੇਕਿਨ ਵਾਸ਼ਨਾ ਦੇ ਅਨੁਸਾਰ ਬਾਰ ਬਾਰ ਕਈ ਇੰਨੇ ਨਿਸ਼ਿਤ ਨਿੰਦਰੀ ਜੋਨੀਆਂ ਵਿੱਚ ਫਿਰਨਾ ਪੈਂਦਾ, ਜਿਹਨਾਂ ਵਿੱਚ ਬਹੁਤ ਦੁੱਖ ਹੁੰਦੇ ਹਨ, ਉਹੀ ਚੱਕਰ ਕੱਟ ਕੇ ਅਸੀਂ ਆਇਆ ਮਨੁੱਖਾ ਦੇ ਵਿੱਚ, ਉਸੀ ਚੱਕਰ ਵਿੱਚ ਫਿਰ ਪੈ ਜਾਣਾ, ਪਤਾ ਨਹੀਂ ਕਿੰਨਾ ਲੰਮਾ ਚੱਕਰ ਹੈ, ਕਿੰਨੀਆਂ ਕਿੰਨੀਆਂ ਕੋਈ ਵੱਡੇ ਵੱਡੇ ਲੰਮੇਰੀਆਂ ਉਮਰਾਂ ਦੇ ਵੀ ਹਨ, ਕੋਈ ਛੋਟੀ ਛੋਟੀ ਉਮਰ ਦੇ ਮੱਛਰ ਦੀ ਛੋਟੀ ਉਮਰ ਵੀ, ਇਹੋ ਜਿਹੇ ਛੋਟੀ ਛੋਟੀ ਉਮਰ ਦੇ ਵੀ, ਇਹੀ ਕਈ ਵੱਡੇ ਵੱਡੇ ਉਮਰਾਂ ਦੇ ਪੱਥਰ ਆਦਿ, ਇਹ ਵੀ ਜੁਨੀ ਹੈ, ਕਿੰਨੀ ਉਮਰ ਆਪਣੇ ਦੇਖਣ ਨੂੰ ਜੜ ਲੱਗਦਾ, ਲੇਕਿਨ ਇਹਦੇ ਵਿੱਚ ਵੀ ਸਮਾਂ ਆਤਮਾ ਹੈ। ਇਸ ਵਾਸਤੇ ਕਿਉਂ ਕਹਿੰਦੇ ਹਨ ਹੁਣੀ ਵੇਲਾ ਹੈ, ਅਤੇ ਆਓ ਗੁਰੂ ਜੀ ਕਹਿੰਦੇ ਵਾਹਿਗੁਰੂ ਦੇ ਭਜਨ ਵਿੱਚ, ਜਿੱਥੇ ਇੱਥੇ ਵੀ ਸੁੱਖ ਸ਼ਾਂਤੀ, ਅੱਗੇ ਵੀ ਇਹ ਦੁੱਖਾਂ ਤੋਂ ਬਚਾਉਣ ਨੂੰ ਸਮਰੱਥ ਹੈ, ਅੱਗੇ ਵੀ ਨਿਸ਼ਿਧ ਜੋਨੀਆਂ ਤੋਂ ਬਚਾਉਣ ਨੂੰ ਸਮਰੱਥ ਹੈ। ਕਿਉਂ ਕਹਿੰਦੇ ਮਨ ਨੂੰ ਸ਼ਾਂਤ ਕਰਨ ਵਾਲੀ ਦੁਨੀਆਂ ਦੇ ਉੱਤੇ ਤੇ ਹੋਰ ਕੋਈ ਵਸਤੂ ਨਹੀਂ ਸਿਵਾਏ ਵਾਹਿਗੁਰੂ ਦੇ ਭਜਨ ਦੇ, ਇਹੀ ਚੀਜ਼ ਹੈ। ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ, ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰ ਨਾਮ। ਦੇ ਸਮਝਾਈ ਕਰਦੇ ਚਾਰ ਕੁੰਡ ਦਿਸ ਪਰਮੇ ਥੱਕਿਆ ਹੈ ਪ੍ਰਭੂ ਕਿਸ਼ਨ ਕੀੜੇ ਕੱਟ ਕੱਟ ਕੇ ਫਿਰ ਵੀ ਇਸਨੂੰ ਇਹੀ ਸਮਝ ਆਏਗੀ ਇਸ ਤੇ ਅਮਲ ਕਰਨਾ ਹੀ ਪਏਗਾ। ਗੂੰਦ ਦਾ ਛੁਟਕਾਰਾ ਤਾਂ ਆਪਣੇ ਕੇਂਦਰ ਸਮੁੰਦਰ ਵਿੱਚ ਮਿਲ ਕੇ ਹੀ ਹੋਣਾ, ਉਹਦੇ ਬਿਨਾਂ ਛੁਟਕਾਰਾ ਨਹੀਂ। ਬਾਹਰ ਕਿੰਨੀ ਦੇਰ ਤੱਕ ਇੱਧਰ ਉੱਧਰ ਭਟਕੀ ਜਾਵੇ, ਇਹਦਾ ਕੇਂਦਰ ਸਮੁੰਦਰ ਹੈ ਗੂੰਦ ਦਾ, ਸਾਡਾ ਕੇਂਦਰ ਵਾਹਿਗੁਰੂ ਹੈ, ਉਸਦੇ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ, ਅਸੀਂ ਉਸਦੇ ਪੁੱਤਰ। ਆਓ ਸ਼ਾਂਤੀ ਸੁੰਦਰ ਸੇਜ ਅਨੇਕ ਸ਼ੁਕਰ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ, ਮਨ ਇੱਛੇ ਸੁਖ ਮਾਣ ਦਾ ਕੁਛ ਨਾ ਹੀ ਸੂਰੇ, ਸੋ ਪਰਵਚਿਤ ਨ ਆਵਹੀ ਬਿਸ਼ਟਾ ਕੇ ਕੀਰੇ, ਬਿਨ ਹਰ ਨਾਮ ਨ ਸ਼ਾਂਤ ਹੋਏ ਹਿਤ ਬਿਦ ਮਨ ਹੀਰੇ। ਗੁਰਦਰ ਜੀ ਜਣੇ ਸਵਰਗ ਦਾ ਰਾਜਾ ਰਿਸ਼ਵਰਜ ਦੀ ਅਹੁਦੀ ਰਿਕਾਰਡ ਸਵਰਗ ਦਾ ਰਾਜਾ ਇੰਦਰ ਸੌ ਇੱਕ ਅਖੰਡ ਯੱਗ ਦਾ ਫਲ ਇੰਦਰ ਪਦਵੀ ਮੰਨੀ ਜਾਂਦੀ। ਸੋ ਉਸ ਇੰਦਰ ਨੂੰ ਕਿੰਨੇ ਸੁੱਖ ਹਨ, ਇੰਨੇ ਕਿਸੇ ਵੀ ਦੇਹਧਾਰੀ ਨੂੰ ਸੁੱਖ ਨਹੀਂ ਪ੍ਰਾਪਤ, ਜਿਸਮਾਨੀ ਸੁੱਖ ਨਹੀਂ ਪ੍ਰਾਪਤ ਜਿਹਨੇ ਇੰਦਰ ਸਵਰਗ ਦੇ ਰਾਜੇ ਨੂੰ, ਕਿੰਨੇ 33 ਕਰੋੜ ਦੇਵਤਾ ਤੇ ਉਸਦਾ ਹੁਕਮ, 96 ਕਰੋੜ ਮੇਘ ਵਾਲਾ ਉਸਦੇ ਅਧੀਨ ਹੈ, ਹਜ਼ਾਰਾਂ ਪਸਚਰਾਂ ਉਸਦੇ ਖੜ ਵੀ ਹਰ ਕਰਾਗਣ ਨਾ ਛੱਜ ਕਰਨ, ਹਜ਼ਾਰਾਂ ਹੀ ਕਿੰਨਰ ਤੇ ਗੰਧਰਵ, ਕਿੰਨਰ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਈਆਂ ਦਾ ਨਾਮ ਹੈ, ਗੰਧਰਵ ਜੋੜੀ ਆਦਿ ਚਮੜੇ ਦੇ ਸਾਜ ਵਜਾਉਣ ਵਾਲੇ ਗਵਈਆਂ ਨੂੰ ਕਹਿੰਦੇ ਇਹੋ ਜਿਹੇ, ਔਰ ਜਿਸਦੇ ਸਵਰਗ ਲੋਕ ਦੇ ਵਿੱਚ ਕਿਤਨੇ ਕਿਤਨੇ ਮੰਜ਼ਲੇ, ਜਿਹੜੇ ਲਾਲ ਜਵਾਰਾ ਜੜਕ ਮਕਾਨ ਆਦਿ, ਜਿਸਦੇ ਸਵਰਗ ਦੇ ਵਿੱਚ ਨੰਦਰ ਮਨ ਜੈਸੇ ਬਗੀਚੇ, ਜਿਸ ਬਗੀਚੇ ਦਾ ਸਾਨੀ ਤਿੰਨਾਂ ਲੋਕਾਂ 14 ਭਵਨ ਵਿੱਚ ਕੋਈ ਵੀ ਨਹੀਂ ਹੈ। ਸੋ ਸੁਨਹਿਰੀ ਰੁਪਹਿਰੀ ਨਹਿਰਾਂ ਉਸ ਸਵਰਗ ਲੋਕ ਨੰਦਨ ਮਨ ਵਿੱਚ ਚੱਲਦੀਆਂ, ਕਲਪ ਵਿਰਛ ਕਾਮ ਦੇ ਇਹੋ ਜਿਹੇ ਬਿਰਛ, ਜਿਸ ਬਿਰਛ ਹੇਠਾਂ ਬੈਠ ਕੇ ਜਿਹਾ ਜੋ ਸੰਕਲਪ ਕਰੇ ਪੂਰਾ ਹੋ ਜਾਂਦਾ, ਸਿਰਫ ਮਨ ਦੀ ਸ਼ਾਂਤੀ ਔਰ ਮੁਕਤ ਨਹੀਂ ਦੇ ਸਕਦਾ, ਇਹੋ ਜਿਹੇ ਕਲਪ ਵਿਰਛ ਕਾਮ ਤੇ ਨੂੰ ਇਹ ਸ਼ਿਫਤ ਉਹਦੇ ਵਿੱਚ ਹੁੰਦੀ ਹੈ, ਇਹੋ ਜਿਹੇ ਜਿਸਦੇ ਸਵਰਗ ਲੋਕ ਵਿੱਚ ਹਜ਼ਾਰਾਂ ਹਨ। ਸੋ ਇਤਨਾ ਐਸ਼ਵਰਜ ਦੀ ਹੋਗੀ, ਇਤਨਾ ਐਸ਼ਵਰਜ ਉਸਦੇ ਪਾਸ ਪ੍ਰਾਪਤ ਹੈ, ਕਿਸੇ ਵੀ ਦੇਹਧਾਰੀ ਨੂੰ ਤਿੰਨਾਂ ਲੋਕਾਂ 14 ਭਵਨਾਂ ਵਿੱਚ ਪ੍ਰਾਪਤ ਨਹੀਂ। ਪਰ ਅੱਜ ਉਹ ਸੋਚਦਾ ਹੈ ਮਨ ਕੀ ਕਾਰਨ, ਕੀ ਸਬਬ, ਮਨ ਕਿਉਂ ਜਲਦਾ ਬਲਦਾ ਸੜਦਾ ਰਹਿੰਦਾ, ਮਨ ਨੂੰ ਸ਼ਾਂਤ ਕਿਉਂ ਨਹੀਂ, ਕਿਸ ਵਸਤੂ ਦੀ ਕਮੀ ਹੈ। ਇਹ ਤਾਂ ਜ਼ਰੂਰੀ ਹੈ ਕਿਸੇ ਵਸਤੂ ਦਾ ਘੱਟ ਹੈ, ਜਿਸ ਨੂੰ ਕੁਛ ਨਹੀਂ ਚਾਹੀਦਾ ਉਹਦਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ, ਕਿਸ ਵਸਤੂ ਦੀ ਕਮੀ ਹੈ, ਇਤਨਾ ਈਸ਼ਵਰ ਤੇਰੇ ਪਾਸ ਹੈ, ਸਮਝ ਨਹੀਂ ਪਈਗਾ। ਸੋਚਿਆ ਜੇ ਨਾ ਸਮਝ ਆਵੇ ਕਿਸੇ ਹੋਰ ਤੋਂ ਪੁੱਛ ਲੈ, ਕਿਸੇ ਗੱਲ ਦੀ ਸਮਝ ਆਪਣੇ ਆਪ ਨੂੰ ਨਾ ਪਵੇ, ਕਿਸੇ ਹੋਰ ਸਿਆਣੇ ਤੋਂ ਪੁੱਛ ਲੈਣਾ ਚਾਹੀਦਾ। ਹੁਣ ਇਹ ਸੋਚਦਾ ਚੱਲਾਂ ਕਿਸੇ ਮਾਤ ਲੋਕ ਵਿੱਚ ਕਿਸੇ ਤੋਂ ਪੁੱਛਣ, ਪਰ ਜਿਤ ਵਿੱਚ ਸਵਰਗ ਦਾ ਰਾਜਾ ਹੈ ਇਹ ਖਿਆਲ ਆਉਂਦਾ, ਜਿਤਨੇ ਦੁਨੀਆਂ ਦੇ ਬਾਦਸ਼ਾਹ ਮੇਰੇ ਤੋਂ ਛੋਟਾ ਦਰਜਾ ਰੱਖਦੇ, ਉਹ ਰਾਜੇ ਮਹਾਰਾਜੇ ਦੁਨੀਆਂ ਦੇ ਮੇਰੇ ਮੁਕਾਬਲੇ ਜਾਣੀ ਕੀ, ਕੁਛ ਵੀ ਨਹੀਂ। ਸੋ ਇਸ ਕਰਕੇ ਉਹਨਾਂ ਨੂੰ ਮੈਂ ਕੀ ਪੁੱਛਿਆ, ਥੋੜੇ ਥੋੜੇ ਐਸ਼ ਵਿੱਚ ਹੀ ਫਸੇ ਫਿਰ। ਹਾਂ, ਮੇਰੇ ਸਵਾਲ ਦਾ ਜਵਾਬ ਕੋਈ ਉਹ ਪੁਰਸ਼ ਦੇ ਸਕਦਾ ਹੈ ਜੋ ਆਤਮਨੰਦੀ ਹੋਵੇ, ਜਿਹਦੀ ਸੁਰਤ ਦੁਨੀਆਂ ਦੇ ਪਤਾ ਉੱਚੀ ਉੱਠ ਕੇ ਵਾਹਿਗੁਰੂ ਦੇ ਵਿੱਚ ਜੁੜਦੀ ਹੋਵੇ, ਉਹ ਕੋਈ ਦੇ ਸਕਦਾ ਆਤਮਰਸੀਆ ਪੁਰਸ਼। ਸੋ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਉਸਨੇ ਚਾਰ ਫੜ ਲਏ ਦੇਵ ਲੋਕ ਤੋਂ, ਸਤਪੁਰਸ਼ ਨੂੰ ਮਿਲਣ ਜਾਈਏ ਖਾਲੀ ਯਾਤਰਾ ਜੇ, ਭਾਵੇਂ ਲੈ ਜੀਏ ਦਾਤਣ ਲੈ ਜੀਏ ਫੁੱਲ ਲੈ ਜੀਏ ਗੁਰੂ ਦੇ ਦਰਸ਼ਨ ਕਰੇ, ਫਿਰ ਖਾਲੀ ਇੱਕ ਯਾਦ ਸ਼ਸਤਰ ਮਰਿਆਦਾ ਵੀ ਮੁੱਖ ਰੱਖਿਆ, ਚੱਲ ਪੈਂਦੇ ਚਾਰ ਫੜ ਲਏ। ਇੱਕ ਘਣੇ ਜੰਗਲ ਵਿੱਚ ਪਹੁੰਚ ਗਿਆ, ਉੱਥੇ ਇੱਕ ਬੜਾ ਪਾਰਾ ਛਤਰੀ ਦਾ ਉਤਰਾ, ਉਹਦੇ ਹੇਠਾਂ ਚਾਰ ਮਹਾਤਮਾ ਬੈਠੇ, ਚੌਂਕੜੇ ਲੱਗੇ, ਨੇਤਰ ਮਿਥੇ, ਬੇਟੀਆਂ ਤਮਾਮ ਦੁਨੀਆਂ ਤੋਂ ਅਸਥੂਲ ਸੂਖਮ ਕਾਰਨ ਆਪ ਸਰਪੰਚ ਤੋਂ ਉੱਚੀਆਂ ਹੋ ਕੇ, ਅਸਥੂਲ ਸੂਖਮ ਕਾਰਨ ਸਰੀਰ ਤੋਂ ਉੱਚੀਆਂ ਹੋ ਕੇ, ਆਤਮ ਆਨੰਦ ਦਾ ਸਾਗਰ ਰਹੇ ਉਹਦੇ ਵਿੱਚ ਦੁਨੀਆਂ, ਚਿਹਰਿਆਂ ਤੇ ਜਲਾਲ ਹੈ ਇਕਾਗਰਤਾ ਦੇ ਵੇਲੇ ਜਿਹਾ ਹੁੰਦਾ, ਦੇਖ ਰਿਹਾ ਵੀ ਇਹਨਾਂ ਦੇ ਕੋਲ ਕੋਈ ਚੀਜ਼ ਨਹੀਂ, ਕੋਈ ਪਦਾਰਥ ਨਹੀਂ, ਕੋਈ ਵਸਤੂ ਨਹੀਂ,
ਅੱਖਾਂ ਮੀਟੀ ਬੈਠਣ, ਲੇਕਿਨ ਚਿਹਰੇ ਇਹਨਾਂ ਦੇ ਦੱਸ ਰਹੇ ਅੰਦਰ ਕੋਈ ਖੁਸ਼ੀ ਹੈ, ਚਿਹਰਾ ਖੁਸ਼ੀ ਰਮੀ ਦਾ ਮੀਟਰ ਲਾਇਆ ਗਿਆ। ਇਕਾਗਰਤਾ ਦੇ ਵੇਲੇ ਚਿਹਰੇ ਦੀ ਦਿਸ਼ਾ ਕੁਛ ਹੋਰ ਹੁੰਦੀ ਹੈ, ਸਵਯੋਂ ਹੈ ਇਹਨਾਂ ਦੇ ਅੰਦਰ ਖੁਸ਼ੀ ਕੋਈ। ਸੋ ਇਹਨਾਂ ਤੋਂ ਸ਼ਾਇਦ ਮੇਰੇ ਸਵਾਲ ਦਾ ਜਵਾਬ ਮਿਲ ਜਾਵੇ। ਬੈਠਾ ਰਿਹਾ ਬੈਠਾ ਰਿਹਾ ਵੀ ਜਦੋਂ ਸਮਾਧੀਆਂ ਤੋਂ ਉਥਾਨ ਹੋਣਗੇ ਮੈਂ ਮਿਲੂੰ, ਗੱਲਬਾਤ ਫਿਰ ਕਰਾਂਗਾ। ਇੱਕ ਮਹਾਤਮਾ ਮੂਹਰੇ ਬੈਠੇ, ਉਹਨਾਂ ਨੇ ਨੇਤਰ ਖੋਲ੍ਹੇ, ਸਮਾਧੀ ਤੋਂ ਉਥਾਨ ਹੋਏ, ਅੱਖਾਂ ਖੋਲ੍ਹੀਆਂ, ਦੇਖਿਆ ਸਮਾਧੀ ਤੋਂ ਉਥਾਨ ਹੋ ਗਈ। ਇੰਦਰ ਅੱਗੇ ਵਧਿਆ, ਚਾਰ ਫਲ ਅੱਗੇ ਰੱਖ ਕੇ ਮੱਥਾ ਟੇਕ ਕੇ ਥੋੜ੍ਹਾ ਜਿਹਾ ਤਿੰਨ ਚਾਰ ਕਦਮ ਸਾਹਮਣੇ ਹੋ ਗਿਆ। ਉਹਨਾਂ ਨੇ ਨਹੀਂ ਬੁਲਾਇਆ, ਉਹਨਾਂ ਨੇ ਨਹੀਂ ਪੁੱਛਿਆ ਤੂੰ ਕੌਣ ਹੈ। ਫਿਰ ਨੇਤਰ ਮੀਟ ਕੇ ਬੀਤੀ ਨੂੰ ਸੰਕੋਚ ਲਿਆ, ਜਿਵੇਂ ਕੱਛੂ ਆਪਣੇ ਅੰਗਾਂ ਨੂੰ ਸੰਕੋਚ ਲੈਂਦਾ। ਖੈਰ ਸੋਚਿਆ ਆਸ਼ਚਰਜ ਬਾਤ ਹੈ, ਮੈਨੂੰ ਗੱਲ ਹੀ ਨਹੀਂ ਕੀਤੀ, ਪੁੱਛਣਾ ਹੈ ਕੋਈ ਗੱਲ ਇਹਨਾਂ ਨੂੰ। ਇਹਨਾਂ ਨੇ ਫਿਰ ਅੱਖਾਂ ਮੀਟ ਲੀਆਂ, ਚੰਗਾ ਫਿਰ ਸੀ। ਕੁਛ ਦੇਰ ਬਾਅਦ ਫਿਰ ਸਮਾਧੀ ਉਦੋਂ ਥਾਨ ਹੋਣਗੇ, ਫਿਰ ਮੈਂ ਪੁੱਛਾਂਗਾ। ਚਾਰ ਫਲ ਜਿਹੜੇ ਅੱਗੇ ਮੱਥਾ ਟੇਕੇ ਸੀ, ਉਹਨਾਂ ਵਿੱਚ ਇੱਕ ਫਲ ਚੱਕ ਕੇ ਦਰਖਤ ਦੇ ਉਹ ਲਿਆਓ। ਬੈਠਾ ਰਿਹਾ ਕਾਫੀ ਸਮਾਂ ਗੁਜ਼ਰੇ ਤੋਂ ਬਾਅਦ ਚਾਰੇ ਮਹਾਤਮਾ ਸਮਾਧੀਆਂ ਤੋਂ ਥਾਨ ਹੋਏ। ਸੋ ਜਿਸ ਦੇ ਅੱਗੇ ਲਿਆ ਕੇ ਚਾਰ ਫਲ ਰੱਖੇ ਸੇ, ਇੰਦਰ ਨੇ ਤਿੰਨ ਫਲ ਹਨ, ਚੌਥਾ ਵਿਰਾਜ਼ਰ ਹੈ, ਪੁੱਛਿਆ ਇਹ ਫਲ ਕਿਸਨੇ ਉਠਾਇਆ। ਕੋਈ ਸ਼ਖਸ ਆਇਆ ਸੀ, ਚਾਰ ਫਲ ਰੱਖੇ ਸੀ, ਹੁਣ ਤਿੰਨ ਹਨ, ਇੱਕ ਕਿੱਧਰ ਗਿਆ? ਉਹ ਮਹਾਤਮਾ ਜੋ ਤਿੰਨ ਨਾਲ ਦਿਨ ਕਹਿੰਦੇ, ਸਾਨੂੰ ਨਹੀਂ ਪਤਾ ਤੁਹਾਡੇ ਅੱਗੇ ਕਿਸੇ ਨੇ ਲਿਆ ਕੇ ਰੱਖੇ ਹੋਣਗੇ ਜਾਂ ਨਾ, ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ, ਤੋਂ ਬਿਨਾਂ ਹੋਰ ਕੋਈ ਨਹੀਂ ਉਹ ਕਹਿਣਗੇ। ਹੋਣਾ ਹੈ ਅਖੀਰ ਪ੍ਰਤੱਗਿਆ ਕਰੋ ਜੇ ਤੁਸੀਂ ਨਹੀਂ ਉਠਾਇਆ, ਕਹਿਣ ਲੱਗੇ ਗੱਲ ਚੱਲ ਪਈ। ਪਹਿਲਾਂ ਮਹਾਤਮਾ ਪ੍ਰਤੱਗਿਆ ਕਰਦਾ, ਕਹਿੰਦੇ ਜੇ ਮੈਂ ਫਲ ਉਠਾਇਆ ਹੋਵੇ ਮੈਨੂੰ ਇਹ ਸਜ਼ਾ ਮਿਲੇ, ਮੈਨੂੰ ਇਹ ਦੋਸ਼ ਲੱਗ ਜਾਏ, ਮੈਨੂੰ ਇਹ ਪਾਪ ਲੱਗ ਜਾਏ, ਮੈਨੂੰ ਆਹ ਆਤਮਾਨੰਦ ਜਿਸ ਵਿੱਚ ਮੈਂ ਮਸਤ ਹਾਂ ਇਹ ਭੁੱਲ ਜਾਵੇ, ਮੇਰਾ ਸਰੀਰ ਅਤਿਅੰਤ ਬੋਝਲ ਤੇ ਭਾਰਾ ਹੋ ਜਾਵੇ, ਇਹ ਮੈਨੂੰ ਸਜ਼ਾ ਮਿਲ ਜਾਏ। ਇਹਨੇ ਮਤਲਬ ਕੀ ਆਤਮਾਨੰਦ ਦਾ ਭੁੱਲ ਜਾਣਾ ਦੁੱਖ ਦਾ ਘਰ, ਤੇ ਬਾਕੀ ਸਰੀਰ ਦਾ ਬਹੁਤਾ ਬੋਝਲ ਹੋ ਜਾਣਾ ਇਹ ਵੀ ਪਾਪ ਦਾ ਫਲ ਹੈ। ਦੂਸਰੇ ਨੂੰ ਪੁੱਛਿਆ ਤੁਸੀਂ ਪ੍ਰਤੱਗਿਆ ਕਰੋ, ਕਹਿਣਗੇ ਜੇ ਮੈਂ ਫਲ ਉਠਾਇਆ ਹੋਵੇ ਤਾਂ ਮੈਨੂੰ ਇਹ ਦੋਸ਼ ਲੱਗ ਜਾਏ, ਆਹ ਆਤਮਾਨੰਦ ਜਿਸ ਵਿੱਚ ਮਸਤ ਹੈ ਭੁੱਲ ਜਾਏ, ਮੈਨੂੰ ਮਾਤਲੋਕ ਵਿੱਚ ਕਿਸੇ ਇਲਾਕੇ ਦਾ ਛੋਟੇ ਦਾ ਵੱਡੇ ਦਾ ਰਾਜਾ ਬਣਾ ਦਿੱਤਾ ਜਾਵੇ, ਇਹ ਮੈਨੂੰ ਪਾਪ ਲੱਗ ਜਾਏ। ਇਹ ਗੱਲਾਂ ਇੰਦਰ ਸੁਣੀ ਜਾਂਦਾ ਸੀ, ਪਹਿਲਾਂ ਸਰੀਰ ਦਾ ਬੋਝ ਲਾਉਣ ਦਾ ਸਾਡੇ ਪਾਪ ਮੰਨਦੇ, ਰਾਜਾ ਮਹਾਰਾਜਾ ਬਣ ਜਾਣੇ, ਆਤਮਾਨੰਦ ਦੀ ਪੁਰਸ਼ ਦੇ ਮੁਕਾਬਲੇ ਦੇ ਵਿੱਚ ਉਹਦੀ ਨਿਗਾਹ ਵਿੱਚ ਇਹ ਵੀ ਪਾਪ ਹੀ ਹੈ। ਸੰਸੇ ਵਾਲੀ ਗੱਲ ਕੋਈ ਨਹੀਂ, ਆਮ ਲੋਕਾਂ ਨੂੰ ਨਹੀਂ ਪ੍ਰਤੀਤ, ਉਹਨਾਂ ਨੂੰ ਪ੍ਰਤੀਤ ਹੁੰਦਾ ਹੈ। ਤੀਜੇ ਨੂੰ ਪੁੱਛਿਆ ਗਿਆ ਤੁਸੀਂ ਪ੍ਰਤੱਗਿਆ ਕਰੋ, ਉਹ ਕਹਿਣ ਲੱਗੇ ਮੈਂ ਜੇ ਫਲ ਉਠਾਇਆ ਹੋਵੇ ਮੈਨੂੰ ਇਹ ਪਾਪ ਚੜ ਜਾਵੇ, ਇਹ ਦੋਸ਼ ਲੱਗ ਜਾਏ, ਮੈਨੂੰ ਆਹ ਆਤਮਾਨੰਦ ਭੁੱਲ ਜਾਏ ਜੋ ਆਨੰਦ ਦਾ ਸਾਗਰ ਜੀ ਦੇ ਵਿੱਚ ਮੈਂ ਤਾਰੀਆਂ ਲਾਣਾ, ਮੈਂ ਕੋਈ ਇੱਛਾ ਨਹੀਂ ਇਸ ਵਿਆਹ ਦੇ, ਸਾਰੀ ਇੱਛਾ ਸ਼ਾਂਤ ਨੇ ਇਸ ਦੇ ਬਦਲ, ਮੈਨੂੰ ਮਹਾਨੀਚ ਸੁਰਗ ਦਾ ਰਾਜ ਇੰਦਰ ਪਦਵੀ ਮਿਲ ਜਾਏ, ਇਹ ਮੈਨੂੰ ਪਾਪ ਲੱਗਦਾ। ਪੁੱਤਰ ਸੋ ਅਖੰਡ ਜੱਗ ਦਾ ਫਲ ਇੰਦਰ ਪਦਵੀ ਹੁੰਦੀ ਸੀ, ਭੰਗਣਾ ਪੈ ਜਾਏ ਇੰਦਰ ਪਦਵੀ ਨਹੀਂ ਸੀ ਮਿਲਦੀ। ਰਾਜੇ ਬਲ ਨੇ ਅਰੰਭਿਆ ਸੀ, ਸੌ ਜੱਗ ਕਰ ਲਿਆ, ਇੱਕ ਬਾਕੀ ਰਿਹਾ। ਇੰਦਰ ਨੂੰ ਫਿਕਰ ਪੈ ਜਾਂਦਾ ਮੇਰਾ ਰਾਜ ਕੌਣ ਹੈ, ਇਹਨੇ ਜਾ ਕੇ ਰੋਣ ਲੱਗਿਆ ਭਗਵਾਨ ਦੇ ਪਾਸ ਮੇਰੀ ਰੱਖਿਆ ਕਰੋ। ਰਾਜੇ ਬਲ ਨੇ ਸੌ ਜਗ ਦਾ ਕਰ ਲਿਆ, ਇੱਕ ਜੇ ਸਿਰੇ ਚੜ ਗਿਆ ਮੈਨੂੰ ਨੀਚੇ ਗਿਰਤਾ ਪਏਗਾ, ਉਹ ਇੱਥੇ ਦਾ ਮਾਲਕ ਬਣੇਗਾ। ਭਗਵਾਨ ਕਹਿਣਗੇ ਮੈਂ ਜਾ ਕੇ ਪ੍ਰੀਖਿਆ ਕਰਦਾ, ਜਿਵੇਂ ਪ੍ਰੀਖਿਆ ਤੇ ਪੂਰਾ ਉਤਰਿਆ ਤਾਂ ਉਹ ਪਰ ਦਿਸੇ ਇੰਦਰ ਪਦਵੀ, ਉਹਨੂੰ ਵੀ ਇਹ ਪਾਪ ਨੂੰ ਦੱਸ ਰਹੇ ਇੰਦਰ ਹੈਰਾਨ ਹੋ ਰਿਹਾ, ਗੱਲ ਕੀ ਪਤਾ ਨਹੀਂ ਇਹਨਾਂ ਲੋਕਾਂ ਨੂੰ ਕਿੰਨਾ ਕੁ ਸੁੱਖ ਪ੍ਰਾਪਤ ਹੋਣਾ ਜਿਹੜਾ ਕਿਸੇ ਵਸਤੂ ਨੂੰ ਨਿਗਾਹ ਨਹੀਂ ਲਿਆਉਂਦੇ। ਖੈਰ ਇਤਨੇ ਨੂੰ ਜਦੋਂ ਇਹ ਗੱਲਾਂ ਹਟੀਆਂ, ਮਹਾਤਮਾ ਨੇ ਆਵਾਜ਼ ਦਿੱਤੀ ਜਿਸਨੇ ਸਾਡਾ ਫਲ ਉਠਾਇਆ ਸਾਹਮਣੇ ਉਹਦੇ ਨਹੀਂ ਸ਼ਰਾਪ ਦਿੰਦੇ। ਇੰਦਰ ਡਰਦਾ ਡਰਦਾ ਗਿਆ, ਫਲ ਅੱਗੇ ਲਿਆ ਰੱਖਿਆ, ਮੱਥਾ ਟੇਕ ਕੇ ਗਿਆ। ਕੀ ਗੱਲ ਕਹਿਣ ਲੱਗਾ ਮਹਾਰਾਜ, ਮੈਂ ਸਵਰਗ ਦਾ ਰਾਜਾ ਇੰਦਰ ਹਾਂ, ਇੱਕ ਸਵਾਲ ਲੈ ਕੇ ਆ ਤੁਹਾਡੇ ਪਾਸ, ਚਾਰ ਫਲ ਮੀਂਹੋਂ ਲਿਆ ਸੀ, ਇੱਕ ਮੈਂ ਲੈ ਕੇ ਬੋਲੇ ਹੋਵੇ, ਕੀ ਗੱਲ ਹੈ, ਇੱਕ ਮੇਰਾ ਸਵਾਲ ਹੈ, ਕਹਿਣ ਦੱਸੋ। ਕਹਿੰਦੇ ਦੇਖੋ ਮੇਰੇ ਪਾਸ ਕਿਤਨਾ ਇਹ ਸਵਰਗ ਹੈ, 33 ਕਰੋੜ ਦੇਵਤਾ ਤੇ ਮੇਰਾ ਹੁਕਮ, 96 ਕਰੋੜ ਮੇਘ ਮਾਲਾ ਮੇਰੇ ਅਸੀਂ, ਹਜ਼ਾਰਾਂ ਪੁੱਤਰਾਂ ਰਾਗ ਰੰਗ ਕਰਨ ਵਾਲੇ, ਹਜ਼ਾਰਾਂ ਕਿੰਨਰ ਗੰਧਰਵ, ਸੁਨਹਿਰੀ ਦੁਪਹਿਰੀ ਨਹਿਰਾਂ ਚੱਲਦੀਆਂ, ਨੰਦਨ ਬਨ ਜੈਸੇ ਬਗੀਚੇ, ਕਿਤਨੇ ਕਿਤਨੇ ਮੰਦਲੇ ਹੀਰੀ ਰਾਜ ਵਾਲਾ ਜਗਤ ਮਕਾਨ, ਯਾਨੀ ਜਿਸਮਾਨੀ ਸੁੱਖਾਂ ਦੀ ਅਹੁਦੀ ਰਿਕਾਰਡ ਹੈ, ਮੇਰੇ ਜਿੰਨਾ ਜਿਸਮਾਨੀ ਸੁੱਖ ਕਿਸੇ ਨੂੰ ਵੀ ਪ੍ਰਾਪਤ ਹੈ, ਫਿਰ ਮੇਰਾ ਮਨ ਸ਼ਾਂਤ ਕਿਉਂ? ਕੀ ਕਾਰਨ ਹੈ? ਕੀ ਸਬੱਬ ਹੈ? ਕਿਸ ਵਸਤੂ ਦੀ ਕਮੀ ਹੈ? ਤਾਂ ਜ਼ਰੂਰੀ ਹੈ ਕਿਸੇ ਵਸਤੂ ਦੀ ਕਮੀ, ਪਰ ਜੇ ਕਿਸੇ ਵਸਤੂ ਦੀ ਕਮੀ ਨਾ ਹੋਵੇ ਫਿਰ ਤਾਂ ਮਨ ਸੁਖੀ ਹੋਣਾ। ਜਿੱਥੇ ਸਾਰੀ ਇੱਛਾ ਸ਼ਾਂਤ ਹੋ ਜਾਂਦੀ ਮਨ ਪੂਰਾ, ਉੱਥੇ ਸੁਖੀ ਹੁੰਦਾ ਹੈ। ਉਹ ਪ੍ਰਭੂ ਪ੍ਰਾਪਤੀ ਦੁਆਰਾ ਹੀ ਹੋਰ ਕੋਈ ਉਪਾਅ ਨਹੀਂ। ਖੈਰ, ਉਹ ਕਹਿਣ ਲੱਗੇ ਦੇਵਰਾਜ ਇੰਦਰ, ਜਿਹੜੀ ਸ਼ਾਂਤੀ ਦੇਣ ਵਾਲੀ ਵਸਤੂ ਹੈ ਉਹ ਤੇਰੇ ਸਵਰਗ ਲੋਕ ਵਿੱਚ ਨੇ। ਇਹਨਾਂ ਲੋਕਾਂ ਵਿੱਚ ਕੀਤੇ ਪੁੰਨਾਂ ਦਾ ਫਲ ਪ੍ਰਾਣੀ ਭੁਗਤਦਾ ਹੈ। ਜਦੋਂ ਪੁੰਨ ਛੀਨ ਹੋ ਜਾਂਦਾ ਫਿਰ ਨੀਚੇ ਗਿਰਾ ਜਾਂਦਾ। ਉਹ ਤੁਹਾਡੇ ਦੇਵ ਲੋਕਾਂ ਵਿੱਚ ਕਿਸੇ ਲੋਕ ਵਿੱਚ ਵੀ ਨਹੀਂ ਪਾਈ ਜਾਂਦੀ। ਉਹ ਕੀ ਹੈ? ਉਹ ਪ੍ਰਭੂ ਦਾ ਨਾਮ। ਉਹ ਮਨੁੱਖਾ ਦੇ ਵਿੱਚ ਮਾਤ ਲੋਕ ਵਿੱਚ ਹੀ ਜਪਿਆ ਜਾ ਸਕਦਾ ਹੈ, ਹੋਰ ਕਿਸੇ ਥਾਂ ਅਧਿਕਾਰ ਹੀ ਨਹੀਂ ਉਸਦਾ। ਤਾਂ ਤੇ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਹੋਰ ਕੋਈ ਵਸਤੂ ਮਨ ਨੂੰ ਸ਼ਾਂਤ ਕਰਨ ਵਾਲੀ ਨਹੀਂ ਹੈ। ਕਦੇ ਫਰਮਾਉਂਦੇ ਨੇ ਸ਼ਾਂਤੀ ਨਾਮ ਤੋਂ ਬਿਨਾਂ ਅੱਛੇ ਪਲੰਗ ਜਿਨ੍ਹਾਂ ਦੇ ਪਾਗਲ ਹੀਰੇ ਲਾਲ ਦੁਆਰਾ ਜੜਤ ਨੂੰ ਚੰਗੀਆਂ ਚੰਗੀਆਂ ਸੁਗੰਧੀਦਾਰ ਵਸਤਾਂ ਸਵਰਗਾਂ ਦੀਆਂ ਮੋਹਣੀਆਂ ਸੇਵਾ ਵਾਸਤੇ ਹਾਜ਼ਰ ਕਰਦਿਆਂ ਕਰਾਂਗਾ, ਇਹ ਸੇਵਾ ਮੈਂ ਕਰ ਸਕਦਾ। ਗੁਰੂ ਜੀ ਨੇ ਦੂਜੀ ਘੋੜੀ ਵਿੱਚ ਉਸਦਾ ਜਵਾਬ ਦਿੰਦਿਆਂ ਹੋਇਆ ਐਸੇ ਫਰਮਾਇਆ, ਧਰਤੀ ਤੇ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾ ਮੋਹਣੀ ਮੁਖਮਣੀ ਸੋਨਾ, ਕਰੈ ਰੰਗ ਪਸਾਉ ਮਤ ਦੇਖ ਫੂਲਾ ਵਿਸਰੈ ਦਿਆ ਚਿਤਨਾ ਆਵੇ। ਫਿਰ ਕਲਜੁਗ ਕਹਿਣਗੇ ਮਹਾਰਾਜ ਸਿੱਧੀ ਸਿੱਧੀ ਨਿਧੀ ਮੇਰੇ ਹੱਥ, ਇਹ ਲਓ ਦੁਨੀਆਂ ਨੂੰ ਦਿਖਾ ਕੇ ਸਾਰੀ ਦੁਨੀਆਂ ਨੂੰ ਕਾਬੂ ਕਰੋ। ਗੁਰੂ ਜੀ ਕਹਿਣਗੇ ਇਹਨਾਂ ਵਿੱਚ ਵੀ ਸ਼ਾਂਤੀ ਨਹੀਂ ਹੈ। ਸਿੱਧ ਹੋਵਾਂ ਸਿੱਧ ਲਾਈ ਇਹਦੀ ਅੱਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋ ਕਰ ਆਖਿਆ ਪਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੈ ਨਾ। ਜੇ ਕਿਤੇ ਰਿਧੀ ਸਿੱਧੀ ਨਿਧੀ ਵਿੱਚ ਹੀ ਸ਼ਾਂਤੀ ਹੁੰਦੀ। ਗੁਰੂ ਬਾਬੇ ਦੀ ਕਈ ਦਫ਼ਾ ਸਿੱਧਾਂ ਨਾਲ ਚਰਚਾ ਹੋਈ ਹੈ, ਕੋਈ ਕੋਈ ਤਾਂ ਮੰਦਲੇ ਮਕਸੂਦ ਨੂੰ ਪਹੁੰਚਿਆ ਸੀ, ਸ਼ਾਂਤਿਤ ਸੀ, ਬਹੁਤੇ ਅਧੂਰੇ ਸਨ, ਰਿਧੀਆਂ ਸਿੱਧੀਆਂ ਸਨ ਤੇ ਉਹ ਇਉਂ ਉਹਨਾਂ ਦੇ ਚਿੱਤ ਸੜਦੇ ਸਨ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ, ਤਾਂ ਫਿਰ ਉਹ ਸ਼ਾਂਤ ਹੋ ਜਾਣੇ ਚਾਹੀਦੇ ਸਨ। ਨਹੀਂ, ਇਸੀ ਗੱਲ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਕਿਹਾ ਹੈ ਕਿ ਸਿੱਧੀ ਵੱਲ ਮੇਰਾ ਸਿੱਖ ਧਿਆਨ ਨਾ ਦੇਵੇ, ਪ੍ਰਭੂ ਚਰਣਾਂ ਵਿੱਚ ਡਿਗਲੀ ਹੋਣ ਵਾਸਤੇ ਉਪਰਾਲਾ ਕਰੇ। ਤਾਂ ਤੇ ਗੁਰੂ ਜੀ ਨੇ ਕਿਹਾ ਇਹਦੀ ਵੀ ਲੋੜ ਨਹੀਂ। ਫਿਰ ਕਹਿਣ ਲੱਗਾ ਮਹਾਰਾਜ ਮੈਂ ਹੋਰ ਸੇਵਾ ਕਰ ਸਕਦਾ ਕਿ ਸਾਰੀ ਦੁਨੀਆਂ ਦੇ ਬਾਦਸ਼ਾਹੀ ਦਾ ਤਖ਼ਤ ਮੇਰੇ ਹੱਥ ਹੈ, ਉੱਤੇ ਬੈਠ ਕੇ ਆਪ ਸਾਰੀ ਦੁਨੀਆਂ ਨੂੰ ਹੁਕਮ ਵਿੱਚ ਚਲਾਓ। ਗੁਰੂ ਜੀ ਨੇ ਚੌਥੀ ਪੌੜੀ ਸ਼ਬਦ ਦੀ ਉਚਾਰਨ ਕੀਤੀ, ਸੁਲਤਾਨ ਹੋਵਾਂ ਮੇਰੇ ਲਸ਼ਕਰ ਤਖ਼ਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨ ਆਵੈ। ਬਾਦਸ਼ਾਹੀਆਂ ਜਿਹੜਾ ਸਗਲ ਸਿਸ਼ਟ ਕੋ ਰਾਜਾ ਦੁਖੀ ਆ, ਸਾਰੀ ਦੁਨੀਆਂ ਦਾ ਰਾਜਾ ਉਹ ਵੀ ਦੁਖੀ ਆ, ਕਿਉਂ ਮੰਦੀ ਇਕਾਗਰਤਾ ਤੋਂ ਬਿਨਾਂ ਸ਼ਾਂਤੀ, ਸੁਖੀ ਕਿਵੇਂ ਹੋਵੇ, ਹਰ ਕੋ ਨਾਮ ਜਪਤ ਹੋਏ ਸੁਖੀ, ਉਹਦੇ ਵਾਸਤੇ ਇੱਕੋ ਪਹਾੜੀ ਦਾ ਨਾਮ ਜਪ ਕੇ ਉਹ ਵੀ ਸੁਖੀ ਹੋ ਸਕਦਾ। ਸਾਹਿਬ ਗੁਰੂ ਪੰਚਮ ਪਾਤਸ਼ਾਹ ਇਹਨਾਂ ਦੀ ਬਾਬਤਾਂ ਇੱਕ ਥਾਂ ਐਸਾ ਫਰਮਾਉਂਦੇ ਹਨ, ਪਿਆਰੇ ਜੀ ਚਤੁਰ ਪਰ ਲਿਖਿਆ ਲੇਖ ਤਿੰਨ ਪੁਰਖ ਵਿਧਾਤੇ ਦੁੱਖ ਸਹਿ ਸਭ ਮਿਟ ਗਿਆ। ਜਿੱਤੇ ਥਨ ਥਲੰਤਰਾ ਤੇ ਭਵਿਆ ਥਨ ਪਾਤੀ ਵਟ ਭੂਮੀਆਂ ਮੇਰੀ ਮੇਰੀ ਕਰ ਫਰਿਆ ਹੁਕਮ ਚਲਾਏ ਨਸ਼ੰਗ ਹੋਏ ਵਰਤਿਆ ਫਰਿਆ ਸਭ ਕੋ ਵਸ਼ਗਤ ਕਰ ਲਿਆਉਣ ਮੇਰੇ ਨਾਮੇ ਸਾਹ ਕਰ ਗਿਆ ਕੋਟ ਤੇ ਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ ਗਿਰੰਬਾਰੀ ਵਡ ਸਾਹਿਬੀ ਸਭ ਨਾਨਕ ਸੁਖਨ ਥਿਆ ਇਹਨਾਂ ਚ ਸੁਖਨੇ ਸ਼ਾਂਤੀ ਦੀ ਛਿੱਟ ਨਹੀਂ ਹੁੰਦੀ ਸੋ ਇਸ ਵਾਸਤੇ ਸੁਖ ਦੇਣ ਵਾਲੀ ਵਸਤੂ ਵਾਹਿਗੁਰੂ ਦਾ ਭਜਨ ਹੈ ਹਰੀ ਕੀਰਤਨ ਵਿੱਚ ਵਿਰਤੀ ਲੀਨ ਹੋਵੇ ਨਕਦ ਸੁਖ ਮਿਲਦਾ ਸ਼ਾਂਤੀ ਮਿਲਦੀ ਸਿਮਰਨ ਘਰ ਵਿੱਚ ਬੈਠ ਕੇ ਫਿਰਦੇ ਇਸ ਦਾ ਰੋਹ ਜਾਰੀ ਰਹੇ ਮਨ ਸ਼ਾਂਤ ਸੁਖੀ ਰਹਿੰਦਾ ਹੈ ਹੋਰ ਦੁਨੀਆਂ ਦੇ ਤਖਤੇ ਤੇ ਕੋਈ ਵਸਤੂ ਮਨ ਨੂੰ ਸ਼ਾਂਤ ਕਰਨ ਨੂੰ ਸਮਰੱਥ ਨਹੀਂ ਹੈ ਤਾਂ ਦੇਖ ਗੁਰੂ ਬਾਬੇ ਨੇ ਸਾਨੂੰ ਇਸ ਸਮੇਂ ਦੇ ਵਿੱਚ ਇਹੀ ਸੌਖਾ ਸਾਧਨ ਦੱਸਿਆ ਸੋਨਾ ਜੁਗਾਂ ਕਾ ਧਰਮ ਹੈ ਕਲਮੇ ਕੀਰਤ ਹਰਨਾਮਾ ਯੁਗ ਯੁਗ ਆਪਣਾ ਧਰਮ ਹੈ ਸੋਧ ਦੇਖੋ ਵੇਦ ਤਾਂ ਦੇਖ ਸੌਖਾ ਸਾਧਨ ਗ੍ਰਸਥ ਵਿੱਚ ਤਿਆਗ ਵਿੱਚ ਖੇਤੀਪਤੀ ਕਰਨ ਵਾਲਾ ਨੌਕਰੀ ਕਰਨ ਵਾਲਾ ਬਿਜ਼ਨਸ ਵਪਾਰ ਕਰਨ ਵਾਲਾ ਬੱਚਾ ਜਵਾਨ ਬੁੱਢਾ ਮਾਈ ਭਾਈ ਸਭ ਕਰ ਸਕਦੇ ਨੇ ਕਿਹਾ ਜਾ ਸੌਖਾ ਉਪਾ ਦੇ ਨਾ ਕਰੇ ਆਪਣੀ ਗਲਤੀ ਆਪਣੀ ਚਿੱਲ ਆਪਣਾ ਦਲਿੱਦਰੇ ਦਾ ਕੀ ਉਪਾ ਜੇ ਸੁਖੀ ਹੋਣਾ ਨਾ ਕੋਈ ਚਾਹੇ ਇਹਤੋਂ ਸੌਖਾ ਸਾਧਨ ਹੋਰ ਕੌਣ ਦੱਸ ਸਕਦਾ ਅਤੇ ਆਓ ਆਪਣੇ ਮਨ ਨੂੰ ਸੁਖੀ ਸ਼ਾਂਤ ਕਰਨ ਵਾਸਤੇ ਲੋਕ ਸੁਖੀ ਪੁਰਲੋਕ ਸਹਿਲੇ ਹੋਣ ਵਾਸਤੇ ਸਤਸੰਗ ਹਰੀ ਕੀਰਤਨ ਵਾਹਿਗੁਰੂ ਦੇ ਨਾਮ ਦਾ ਆਸਰਾ ਲਓ ਕਿਤੇ ਸੁਖ ਸ਼ਾਂਤੀ ਹੈ ਕੀਰਤਨ ਪ੍ਰਧਾਨਾ
ਸਾਹਿਬ।